त्रिगुण अतीत चतुर्थ गुण गम तक है पंच तत्व लंग परस तत्वासी है। त्रिगुण अतीत तीन गुण जड़े है सतो रजो तमो और पंच तत्व हो गए आकाश वायु अग्नि जल ते धरती। परम तत् हो गया सारिया का साखी चेतन परमात्मा तत्तों तो जड़ा परे है और तिना गुणा तो अतीत है सारिया का सूक्ष्म रूप है और खट रस छे स्वाद जड़े खट्टा मिठा कौड़ा कुसैला तिखा ते चरपरा जड़ा सुर जड़िया हाँ जी सपत सत सुरां ते सुरूप है इन्हां दा राग खड़ज सा रिखव रे गंधार गा मध्यम सा पंचम पा तैवत ता नखाद नी ये इन्हां दियां सुरां जड़ियां हन और अष्ट सदान अठ जड़ियां महान सिद्धियां अठ महान सिद्धियां अणमा महमा गर्मा लगमा दूर सरवण परकाए प्रवेश स्वै छंद मृत्यु देव दर्शन इस तरह सिद्धियां 18 इन अठा नूं महासिद्ध कहा जाता। नाथन कै नाथ नाथ नौ इसलिए नौ स्थानी नाथ इन्हां नूं कहा जाता। इहदा मतलब की है नौ द्वारे जां नौ द्वारियां दे स्वामी जिहड़े मालक नौ इंद्रे दो कन्न दो हाथ दो पैर मल मूत्र दे द्वार कर्म इंद्रे ज्ञान इंद्रे इन्हां दा स्वरूप। इन्हां इंद्रियां दे कहण तो मतलब की है इन्हां दे जिहड़े अभिमानी देवते है जिवें मूँह विच दो इंद्रे है इसलिए गोलकां नौ ते इंद्रे जिहड़े दस है सो भाई साहब ने इत्थे नौ कहे है इसलिए मूँह दी जगह सिर दा ग्रहण किया जाता ते सिर दे अंदरे फिर नक कन्न ते मूँह इत्थे सिर दा कहण दा मतलब की है भाव जिहड़ी हाँ जी अहं भाव वाली बिरती दा नाम है। दसम स्थल दसवें स्थान तो मतलब की है मन इन्हां नौआं दे उपर कंट्रोल करन वाला मन है फिर आप इन्हां तो हो स्वतंत्र हो के परमात्मा विचर रहा अथवा दसवें स्थान जिहड़ा प्रेमा भगती जां साध संगत दसम द्वार ओन मन ये जिहड़ा मन आ इहदे भी दो रूप भेद दसे है एक मन ते उन मन जड़ा दुनियावी व्यवहारां दी मनौत रखण वाला इंसान है वो तो इन मन च विचरदा ते जड़ा परमार्थक अवस्था दी विचार करन वाला वो उन मन है ज्ञान अवस्था च वो व्यवहार च है। गगन होए आकाश हो के भाव आकाश दे विच व्यापक है ते परमात्मा भी व्यापक है इस वास्ते गगन का जड़ा भाव है वो ब्रह्म किया जाता भाव ब्रह्म रूप हो के अथवा गगन का अर्थ आकाश तो आकाश का भाव बदल लिया जाता। भाई साहब दसदे जड़ा गुरसिख का मन है वो तिना गुणों तो अतीत रहत हो के चौथा जड़ा तुरिया पद ये पहुँच करता ਅਤੇ ਪੰਜਾਂ ਤੱਤਾਂ ਦੀ ਜਿਹੜੀ ਰਚਨਾ ਅਤੇ ਇਹਦਾ ਰੂਪ ਦੇਹ ਦੇ ਆਸ ਤੋਂ ਫਿਰ ਲੰਘ ਕੇ ਪਰਮ ਤੰਤ ਰੂਪ ਜਿਹੜਾ ਸਾਖੀ ਚੇਤਨ ਪਰਮਾਤਮਾ ਉਹਦੇ ਵਿੱਚ ਉਹਦਾ ਨਿਵਾਸ ਹੋ ਜਾਂਦਾ ਹੈ। ਖੱਟ ਰਸ ਤਿਆਗ ਪ੍ਰੇਮ ਰਸ ਕੋ ਪ੍ਰਾਪਤ ਪਏ ਪੂਰ ਸੁਰ ਸਪਤ ਅਨਹਦ ਅਭਿਆਸੀ ਹੈ। ਭਾਈ ਸਾਹਿਬ ਕਹਿੰਦੇ ਇਸ ਵਾਸਤੇ ਜਿਹੜੇ ਛੇ ਰਸ ਹੈ ਇਹਨਾਂ ਰਸਾਂ ਦਾ ਤਿਆਗ ਕਰ ਦਿੰਦਾ, ਪਾਪ ਪਦਾਰਥਾਂ ਦੇ ਰਸਾਂ ਵਿੱਚ ਗਲਤਾਨ ਨਹੀਂ ਹੁੰਦਾ, ਔਰ ਜਿਹੜਾ ਪਰਮੇਸ਼ਰ ਦਾ ਪ੍ਰੇਮ ਰਾਸੀ ਨੂੰ ਪ੍ਰਾਪਤ ਹੋ ਕੇ ਫਿਰ ਇਹ ਸੱਤਾਂ ਸੁਰਾਂ ਰੂਪੀ ਜਿਹੜਾ ਰਾਗ ਨਾਦ ਹੈ ਇਹ ਤੋਂ ਪੂਰਾ ਹੋ ਕੇ ਭਾਵ ਕੀ ਹੈ ਸੰਸਾਰਕ ਰਾਗ ਨਾਦ ਵੱਲੋਂ ਮਰ ਕੇ ਜਿਹੜਾ ਅਨਹਦ ਸ਼ਬਦ ਆ ਉਹਦਾ ਅਭਿਆਸੀ ਹੋ ਜਾਂਦਾ ਹੈ। ਅਸ਼ਟ ਸਿਧਾਨ ਭੇਦ ਨਾਥਨ ਕਹਿ ਨਾਥ ਪਏ ਦਸਮ ਸਥਲ ਸੁਖ ਸਾਗਰ ਵਲਾਸੀ ਹੈ। ਭਾਈ ਸਾਹਿਬ ਜੀ ਕਥਨ ਕਰਦੇ ਆ ਕਿ ਇਸ ਕਰਕੇ ਇਹ ਜਿਹੜੀਆਂ ਅੱਠਾਂ ਮਹਾਂ ਸਿੱਧੀਆਂ ਇਹਨਾਂ ਨੂੰ ਭੇਜ ਦਿੰਦਾ, ਇਹਨਾਂ ਤੋਂ ਅਲੰਘ ਜਾਂਦਾ, ਔਰ ਨੌਂ ਇੰਦਰੀਆਂ ਦਾ ਸੁਆਮੀ ਹੋ ਕੇ ਇਹਨਾਂ ਨੂੰ ਕਾਬੂ ਵਿੱਚ ਕਰਕੇ ਮਨ ਜਿਹੜਾ ਸੁੱਖਾਂ ਦੇ ਸਮੁੰਦਰ ਪਰਮਾਤਮਾ ਦੇ ਵਿੱਚ ਬਲਾਸੀ ਮੌਜਾਂ ਨੂੰ ਮਾਣਦਾ ਹੋਵੇ ਉਹਨੂੰ ਫਿਰ ਇਹ ਦਸਵੇਂ ਦੁਆਰ ਦੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਜਿਹੜਾ ਦਸ ਇੰਦਰੀਆਂ ਨੌਂ ਗੋਲਕਾਂ ਮਨ ਬੁੱਧੀ ਤੋਂ ਉੱਪਰ ਲੰਘ ਕੇ ਸ਼ਬਦ ਸੁਰ ਦਾ ਅਭਿਆਸ ਕਰਦਾ ਉਸ ਚੇਤਨ ਦੇ ਵਿੱਚ ਲੀਨ ਹੋ ਜਾਂਦਾ ਹੈ। ਉਨ ਮਨ ਮਗਨ ਗਗਨ ਹੋਏ ਨਿਜਰ ਚਰੈ ਸਹਿਜ ਸਮਾਧ ਗੁਰ ਪਰਚੈ ਉਦਾਸੀ ਹੈ। ਭਾਈ ਸਾਹਿਬ ਜੀ ਕਹਿੰਦੇ ਇਸ ਤਰ੍ਹਾਂ ਫਿਰ ਪਰਮਾਰਥੀ ਵਿਚਾਰ ਕਰਨ ਵਾਲਾ ਜਿਹੜਾ ਗੁਰਮੁਖ ਪਿਆਰਾ ਉਹ ਫਿਰ ਆਪਣੇ ਆਨੰਦ ਦੀ ਮਸਤੀ 'ਚ ਮਸਤ ਹੋ ਕੇ ਪਰਮਾਤਮਾ ਦਾ ਰੂਪ ਹੋ ਜਾਂਦਾ। ਗਗਨ ਤੋਂ ਭਾਵ ਜਿਹੜਾ ਅਖੰਡ ਧਾਰਾ ਦਾ ਝਰਨਾ ਉਹ ਬੱਦਲ ਰੂਪ ਹੋ ਕੇ ਨਿਜਰ ਮੈਨੇ ਇੱਕ ਰਸ ਝਰਦਾ, ਅਥਵਾ ਇਹ ਜਿਹੜਾ ਅਖੰਡ ਧਾਰਾ ਰੂਪੀ ਅੰਮ੍ਰਿਤ ਦੀ ਵਰਸ਼ਾ ਇੱਕ ਰਸ ਹੁੰਦੀ ਹੈ। ਇਸ ਤਰ੍ਹਾਂ ਫਿਰ ਸਹਿਜ ਸਮਾਧੀ ਲਾਉਣ ਵਾਲਾ ਜਿਹੜਾ ਗੁਰਸਿੱਖ ਆ ਉਹ ਫਿਰ ਗ੍ਰਿਸ ਦੇ ਵਿੱਚ ਰਹਿੰਦਾ ਹੋਇਆ ਵੀ ਹਾਂਜੀ ਗੁਰ ਮਹਾਨ ਉਦਾਸੀ ਜਾਂ ਪੂਰਨ ਤਿਆਗੀ ਬਣ ਜਾਂਦਾ ਹੈ। ਗੁਰ ਪਰਚਾ ਉਦਾਸੀ ਹੈ, ਗੁਰੂ ਦੇ ਨਾਲ ਉਹਦਾ ਪਰਚਾ ਪੈ ਜਾਂਦਾ ਪ੍ਰੇਮ ਦਾ, ਅਤੇ ਉਦਾਸ ਉਪਰਾਮ ਬਿਰਤੀ ਵਿੱਚ ਰਹਿੰਦਾ, ਭਾਵ ਪੂਰਨ ਤਿਆਗੀ ਹੈ। ਸਹਿਜ ਸੁੱਤੇ ਸਿਰ ਸਮਾਧ ਲੱਗ ਜਾਂਦੀ, ਦੁਬਦਾ ਨਿਵਾਰ ਅਵਰਨ ਹੋਏ ਵਰਨ ਵਿਖੇ ਪਾਂਚ ਪਰਪੰਚਨ ਦਰਸ ਅਦਰਸ ਹੈ। ਫਿਰ ਅਵਰਨ ਤੋਂ ਮਤਲਬ ਭਾਈ ਸਾਹਿਬ ਕਹਿੰਦੇ ਵਰਨਾਂ ਤੋਂ ਰਹਿਤ ਹੋ ਕੇ, ਵਰਨ ਹੈਗੇ ਆ ਬ੍ਰਾਹਮਣ ਆ ਖੱਤਰੀ ਆ ਵੈਸ਼ ਆ ਸ਼ੂਦਰ ਆ, ਔਰ ਵਰਨ ਦੁਬਦਾ ਨਿਵਾਰ ਅਵਰਨ ਹੋਏ ਵਰਨ ਵਿਖੇ ਪਾਂਚ ਪਰਪੰਚ ਨਾ ਦਰਸ ਅਦਰਸ ਹੈ। ਇਹ ਦਰਸ ਦਰਸ਼ਨ ਦਿਸਣ ਵਾਲੇ ਜਿਹੜੇ ਦੇਖਣ ਵਿੱਚ ਪਦਾਰਥ ਹੁੰਦੇ, ਆਦਰਸ ਜਿਹੜੇ ਨਾ ਦਿਸਣ ਵਾਲੇ ਪਦਾਰਥਾਂ 'ਚ ਰਹਿੰਦਾ ਹੋਇਆ ਵੀ ਇਹਨਾਂ ਦੇ ਵਿੱਚ ਉਹ ਲੀਨ ਨਹੀਂ ਹੁੰਦਾ, ਪਰਮ ਨੇ ਵੱਡਾ ਬਹੁਤ ਪਵਿੱਤਰ ਪਰਮ ਨੇ ਫਿਰ ਛੋ ਕੇ ਭਾਵ ਨਾਲ ਲਗਾ ਕੇ ਪਾਰਸ, ਇਸ ਤਰ੍ਹਾਂ ਜਿਹੜਾ ਇੱਕ ਪਾਰਸ ਵਿਸ਼ੇਸ਼ ਪੱਥਰ ਆ ਜਿਹੜਾ ਲੋਹੇ ਆਦਿਕ ਧਾਤੂਆਂ ਨੂੰ ਜੇ ਛੋ ਦਈਏ ਤਾਂ ਸੋਨਾ ਬਣਾ ਦਿੰਦਾ, ਕਣਕ ਸੋਨਾ, ਔਰ ਪਰਸ ਨਾਮ ਹੈ ਛੋਹ ਦਾ ਨਾ ਛੂਹਣ ਯੋਗ ਪਦਾਰਥ ਲੋਹਾ ਆਦਿਕ ਉਹਨਾਂ ਨੂੰ ਵੀ ਛੋ ਕੇ ਸੋਨਾ ਬਣਾ ਦਿੰਦਾ। ਇਸੇ ਤਰ੍ਹਾਂ ਇਹ ਜਿਹੜੇ ਨੌਂ ਦੁਆਰ, ਦੋ ਅੱਖਾਂ, ਦੋ ਕੰਨ, ਦੋ ਨਾਸਾਂ, ਮੂੰਹ, ਇਸੇ ਤਰ੍ਹਾਂ ਦੂਸਰੇ ਜਿਹੜੇ ਦੁਆਰ ਹੈ ਅਤੇ ਬ੍ਰਹਮ ਆਸਨ, ਜਿਹੜਾ ਬ੍ਰਹਮ ਦਾ ਸਥਾਨ ਸਿੰਘਾਸਨ ਜਿਹੜਾ ਤਖਤ ਹੈ, ਰੋਚ ਮੈਨੇ ਨੂੰ ਰੋਚਦਾ ਪਾਉਂਦਾ, ਅਨਰਸ ਮੈਨੇ ਜਿਹੜੇ ਹੋਰ ਸਵਾਦ ਹੈ ਉਹਨਾਂ ਨੂੰ ਤਿਆਗ ਦਿੰਦਾ। ਫਿਰ ਇਹ ਜਿਹੜੇ ਵੀਹ ਦਸ इंद्रिय है, पांच प्राण है और चार जड़े अंतश करण वगैरह हैगे है, अथवा अनहद शब्द सुन विच सुरत भी इहो जी लीन हो जाती है, उन्हों अनहद नाद तो बिना होर कुछ सुनाई नहीं दिता। फिर ये अंतशकरण ते जीवात्मा ते ईश्वरात्मा इस प्रकार फिर निश्चय दृढ़ विश्वास करके जड़ा गुरसिख है वो आपो अपने हाँ जी वतन विच रहिंदे हुए फिर वो द्वैष नू खत्म करके हाँ जी ते अपने वर्त भाव तो रहित हो गया। और इस वास्ते उन्होंने पंजा दे जिहड़ा परपंच रूपी संसार का मोह ये नहीं व्यापदा और दर्शन जिहड़े धार्मिक ग्रंथ शास्त्र इन्हों तो आदर्श है भाव खट दर्शनों तो परे है, क्योंकि जे इन्हां दियां विचारां करी जाइए न्याय कुछ कह रहा है, विशेष कुछ कह रहा है, दूजे कुछ कह रहा है, कोई ना तो न्यारा हो के फिर हाँ जी विचरदा है। दुविधा निवार अवर्ण वर्ण होए वर्ण विख है, दुविधा निवार के वर्णा में रहिंदा अवर्ण, इन्हां दे भाव तो रहित हो के एक आत्मा स्वरूप हो जाता। पांच पर पांच वर्ण विखे पांच पर पांच ना दर्श अदर्श है, फिर यह जड़े अपने पर पंच है ये जड़े इहदा रस्ता दसण वाले ग्रंथ है उन्हां दे विच फिर वो नहीं रचदा। भाव जिहड़े दर्शन शास्त्र है इन्हां तो आदर्श अथवा खट दर्शन तो परे जिहड़ा परमेशर है उहदे च एकाएक ही हो के वरतदा है। परम पारस गुर परस पारस भय कनक अनक धात आपा अपरस है, भाई साहब भी कथन करते जिस तरह पारस नूं छू के अनेकां तातां सोना हो जाणियां, इस तरह ही सतगुरु रूपी परम महान पारस नूं परस के सिख जिहड़ा आपे तो अपरस हो गया, भाव गुरु नाल मिल के आपा भुला के गुरु रूप हो गए। नव द्वार पार ब्रह्मासन संघासन में निजर चरण रुचित ना अनरस है, नौ द्वारियों तो परे जिहड़ा दसवां द्वार परमात्मा का स्थान है उस तख्त ते फिर अडोल एक रस डोलन तो रहत हो के टिक जाते, इस वास्ते एक रस अमर का जिहड़ा झरना वो झर रहा। जिहड़े इस तरह के गुरमुख आ उन्होंने फिर होर जिहड़ियां मायकी रस स्वाद है रुचदे नहीं चंगे नहीं लगते, उधरों बिरती टुट जाती। गुरसिख संत मिले बीस एक ईस ईस अनहद गद गद अपार परस है, भाई साहब कथन करते इस प्रकार गुरु सिख की जिले संधि दे मिल जाण के ईश्वर ना मिल के ईश्वर का रूप हो गया, इस वास्ते फिर बहुत गद गद हो गए ना भरे जाने वाले नूं भर लिया। गुरु सिख की संधि जिहड़ी सी मिल गई, फिर अजिहे मिले इस तरह का मिलाप जोड़ मेला होया जिहड़ी बित सी वो नहीं हुण मालूम होंदी, जिवें पानी च मिलिया पानी जां दुध मिल मिलिया पानी अजिहा मिल जाता जिहदी जिहड़ी संधि है वो वक्खरी नज़र नहीं आउंदी। इस तरह जदों सिख गुरु नाल इस तरह मिलिया वो बखरापन जिहड़ा सी वो खत्म हो गया, बखरेपन दी भाव हुण रही नहीं, भी हुण भी नहीं रहे, एक रूप हो के सारे पासे ईश्वर ईश्वर परमात्मा परमा नज़र आउंदा। इस तरह पहला इंद्रे बखरे दिखदे सी हाँ जी, ना प्राण ना अंतकरण उन्हें प्रतीत हुंदा, ना जीव हुण ना वो दशा है जिन्हों हाँ जी खुद ही मिटी चूका भोलावा, हाँ जी खुद ही मिट गई, खुद ही मिटी तो सुख हुआ फिर सुख हो जाता। इस वास्ते सुख ते आनंद हाँ जी ये इन्ना गद गद हाँ लीन हो जाता कि जिदी अनहद हद ही है नहीं, हाँ जी जिदा अंत नहीं, कोई ओड़क नहीं, परला कंडा नहीं, ਇੱਥੇ ਪਹੁੰਚ ਕੇ ਫਿਰ ਨਾ ਭਰੇ ਜਾਣ ਵਾਲਾ ਮਨ ਜਿਹੜਾ ਭਰ ਗਿਆ, ਉਹ ਮੈਂਦਾ ਤ੍ਰਿਸ਼ਨਾ ਦਾ ਪੇਟ ਭਰਦਾ ਨਹੀਂ, ਕਿਉਂ ਤ੍ਰਿਸ਼ਨਾ ਬੁਝ ਗਈ, ਖਤਮ ਹੋ ਗਈ। ਜਦ ਹੁਣ ਅੱਗੇ ਹੀ ਬੁਝ ਗਈ, ਲੱਕੜਾਂ ਜਿੰਨੀ ਮਰਜ਼ੀ ਸਿੱਟੀ ਚਲੋ, ਫਿਰ ਤੂੰ ਆ ਕਿੱਥੋਂ ਨਿਕਲਣਾ। ਤ੍ਰਿਸ਼ਨਾ ਖਤਮ ਹੋ ਗਈ, ਹੁਣ ਪਦਾਰਥਾਂ ਰੂਪੀ ਲੱਕੜਾਂ ਦਾ ਧੂੰਆਂ ਵਾਸ਼ਨਾ ਪੈਦਾ ਨਹੀਂ ਹੁੰਦੀ। ਜਿਹੜੀ ਤ੍ਰਿਸ਼ਨਾ ਕਦੇ ਮਿਟਦੀ ਨਹੀਂ ਸੀ, ਉਹ ਮਹਾਰਾਜ ਨੇ ਐਸਾ ਸੰਤੋਖ ਦਿੱਤਾ, ਅੰਮ੍ਰਿਤ ਰੂਪੀ ਜਲ ਛਿੜਕਿਆ, ਬੁਝ ਗਈ। ਜਿਹੜਾ ਮਨ ਕਦੀ ਭਰਦਾ ਰੱਜਦਾ ਹੀ ਨਾ ਸੀ, ਉਹ ਹੁਣ ਗਦ ਗਦ ਨਾਲ ਆਨੰਦ ਹੀ ਆਨੰਦ ਨਾਲ ਭਰ ਗਿਆ। ਹਾਂਜੀ, ਮੈਂ ਮਹਾਰਾਜ ਸੱਚੇ ਪਾਤਸ਼ਾਹ ਦੇ ਆਨੰਦੋ ਆਨੰਦ ਘਣਾ ਸੋ ਪ੍ਰਭ ਡੀ ਠਾਰਾਮ। ਚਰਨ ਕਮਲ ਭੱਜ ਕਮਲ ਪ੍ਰਗਾਸ ਪੈ, ਦਰਸ ਦਰਸ ਸਮ ਦਰਸ ਦਿਖਾਏ। ਭਾਈ ਸਾਹਿਬ ਕਹਿੰਦੇ ਸਤਿਗੁਰੂ ਜੀ ਦੇ ਕਮਲਾਂ ਦੇ ਸਮਾਨ ਜਿਹੜੇ ਚਰਨ ਆ ਭਜਵੇਂ ਨੇ, ਇਹਨਾਂ ਦਾ ਪਵਿੱਤਰ ਧਿਆਨ ਕਰਕੇ ਜਾਂ ਸੇਵਾ ਕਰਕੇ ਸਿੱਖ ਦਾ ਹਿਰਦਾ ਰੂਪੀ ਜਿਹੜਾ ਕਮਲ ਆ, ਉਹ ਗਿਆਨ ਦੇ ਪ੍ਰਕਾਸ਼ ਦੇ ਉਜਾਲੇ ਨਾਲ ਖਿੜ ਗਿਆ। ਕਿਉਂਕਿ ਹੁਣ ਦਰਸ ਸੂਰਜ ਸਮਾਨ ਜੀ ਦਾ ਦਰਸ਼ਨ ਹੈ, ਉਹ ਐਸਾ ਜਿਹੜਾ ਗਿਆਨ ਸਤਿਗੁਰੂ ਜੀ ਨੇ ਦਰਸ ਪ੍ਰਤੱਖ ਹੋ ਕੇ ਦਿਖਾ ਦਿੱਤਾ, ਜਿਵੇਂ ਸੂਰਜ ਨੂੰ ਵੇਖ ਕੇ ਕਮਲ ਖਿੜ ਜਾਂਦਾ, ਇਸੇ ਤਰ੍ਹਾਂ ਗੁਰੂ ਚਰਨਾਂ ਦੀ ਸੇਵਾ ਭਗਤੀ ਕਰਨ ਵਾਲੇ ਜਿਹੜੇ ਗੁਰਮੁਖ ਪਿਆਰੇ ਆ, ਉਹਨਾਂ ਦੇ ਹਿਰਦੇ ਵਿੱਚ ਸਤਿਗੁਰੂ ਜੀ ਨੇ ਗਿਆਨ ਜਿਹੜਾ ਪ੍ਰਗਟ ਕਰਤਾ, ਉਹਦਾ ਪ੍ਰਤੱਖ ਦਰਸ਼ਨ ਕਰਕੇ ਸਿੱਖ ਦਾ ਜਿਹੜਾ ਹਿਰਦਾ ਰੂਪੀ ਕਮਲ ਉਹ ਖਿੜ ਗਿਆ ਹੈ। ਸ਼ਬਦ ਸੁਰਤ ਅਨਹਦ ਲਿਵ ਲੀਨ ਪਏ, ਉਨਮਨ ਮਗਨ ਗਗਨ ਪੁਰਛਾਏ ਹੈ। ਫਿਰ ਜਿਹੜਾ ਅਨਹਦ ਸ਼ਬਦ ਹੈ, ਇਹਦੇ ਵਿੱਚ ਗੁਰਸਿੱਖ ਦੀ ਜਿਹੜੀ ਸੁਰਤੀ ਸੀ ਉਹ ਲਿਵਲੀਨ ਅਵਸਥਾ ਪ੍ਰਾਪਤ ਹੋ ਗਈ, ਉਨਮਨ ਤੁਰੀਆ ਪਦ ਵਿੱਚ ਮਗਨ ਹੋ ਕੇ ਗਗਨ। ਹਾਂਜੀ, ਅਤੇ ਫਿਰ ਇਸ ਪਰ ਜਿਵੇਂ ਆਕਾਸ਼ ਦੇ ਵਿੱਚ ਬੱਦਲ ਛਾਇਓ ਹੁੰਦੇ ਆ, ਇਸ ਤਰ੍ਹਾਂ ਇਹ ਪਰਮਾਤਮਾ ਦੇ ਵਿੱਚ ਇਸਤਤ ਹੋ ਗਿਆ, ਭਾਵ ਗਿਆਨ ਦੇ ਪ੍ਰਕਾਸ਼ ਹੋਣ ਨਾਲ। ਕਾਲ ਵਿੱਚ ਜਿਹੜੀ ਪਹਿਲੀ ਚਿੜੀ ਦੀ ਚੋ ਚੋ ਵਰਗਾ ਸ਼ਬਦ ਸੁਣਾਈ ਦਿੰਦਾ ਸੀ, ਫਿਰ ਪੈਰ ਪੈਰ 'ਤੇ ਸ਼ਬਦ ਵੱਧਦਾ ਹੀ ਵੱਧਦਾ ਜਾਂਦਾ। ਇਹ ਸ਼ਬਦ ਵਿੱਚ ਅਨੇਕਾਂ ਅਜਿਹੀਆਂ ਲਹਿਰਾਂ ਉੱਠਦੀਆਂ, ਜਿਨ੍ਹਾਂ ਨੂੰ ਸੁਣ ਕੇ ਜਿਹੜੀ ਪਰਮਾਰਥ ਦੀ ਵਿਚਾਰ ਕਰਨ ਵਾਲਾ ਮਨ ਸੀ ਮਸਤ ਹੋ ਕੇ ਇਸ ਪ੍ਰਕਾਰ ਆਪਾ ਭੁੱਲ ਜਾਂਦਾ। ਜਿਵੇਂ ਹਰਨ ਘੰਟੇ ਹੇੜੇ ਦਾ ਸ਼ਬਦ ਸੁਣਦਾ ਸੁਣਦਾ ਫਿਰ ਸਿਰ ਸੁੱਟ ਕੇ ਬਹਿ ਜਾਂਦਾ, ਇਸ ਤਰ੍ਹਾਂ ਜਦੋਂ ਓਨਮਨ ਤੁਰੀਆ ਪਦ ਵਿੱਚ ਸ਼ਬਦ ਸੁਰਤ ਦਾ ਮੇਲ ਕੀਤਾ, ਭਾਵ ਲਿਵਲੀਨ ਹੋ ਗਿਆ, ਅਭੇਦ ਅਵਸਥਾ ਹੋ ਗਈ, ਮਸਤ ਹੋ ਜਾਂਦਾ। ਫਿਰ ਇਹ ਜਿਹੜਾ ਬ੍ਰਹਮ ਰੂਪੀ ਸ਼ਹਿਰ ਸੀ ਇਹਦੇ ਵਿੱਚ ਅਚਲ ਹੋ ਗਿਆ, ਜਿਸ ਕਰਕੇ ਉਹ ਹੁਣ ਅਵਸਥਾ ਹੁੰਦੀ ਹੈ, ਜਿਵੇਂ ਭਗਤ ਰਵਿਦਾਸ ਜੀ ਨੇ ਕਿਹਾ, ਬੇਗਮਪੁਰਾ ਸ਼ਹਿਰ ਕੋ ਨਾਓ, ਦੁੱਖ ਅੰਦੋਹ ਨਹੀਂ ਤੇ ਠਾਓ, ਨਾ ਤਸਵੀਸ ਖਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ, ਹੈਂ ਪਾਵੋ ਅਤੇ ਪਿੰਗਲ ਪਾਇਆ ਮਾਰਿਆ ਸਤਿਗੁਰ ਬਾਣ। ਇਸ ਵਾਸਤੇ ਪ੍ਰੇਮ ਰਸ ਬਸ ਹੋਏ, ਬਿਸਮ ਬਦੇ ਪਏ, ਆਤਸ ਚਰਜ ਮੈਂ ਹੇਰਤ ਹਰਾਏ ਹੈ। ਭਾਈ ਸਾਹਿਬ ਕਹਿੰਦੇ ਆ ਕਿ ਫਿਰ ਮਹਾਰਾਜ ਦੇ ਪ੍ਰੇਮ ਰਸ ਦੇ ਵਿੱਚ ਅਧੀਨ ਹੋ ਕੇ ਅਸਚਰਜ ਔਰ ਜਿਹੜਾ ਦੇਹ ਗਿਆਨ ਕੀ ਤੋਂ ਰਹਿਤ ਹੋ ਗਿਆ, ਇਸ ਵਾਸਤਾ ਜੀ ਪਹੁੰਚ ਕੇ ਮਨ ਜਿਹੜਾ ਬੜੇ ਅਸਚਰਜ ਰੂਪ ਨੂੰ ਵੇਖਦਾ ਔਰ ਵਿਖਾਉਂਦਾ, ਅਥਵਾ ਇਹ ਮਨ ਜਦੋਂ ਪਿੰਗਲਾ ਹੋ ਗਿਆ ਟਿਕ ਗਿਆ, ਫਿਰ ਇਹ ਜਿਹੜਾ ਪਹਿਲਾਂ ਪ੍ਰੇਮ ਦੇ ਰਸ ਵਿੱਚ ਵਸ ਹੁੰਦਾ, ਉਸ ਵੇਲੇ ਇਹਨੂੰ ਇਹ ਸਾਰੇ ਪਾਸੇ ਵਾਹ ਵਾਹ ਜਿਹੜਾ ਜਪਦਾ ਸੀ ਵਾਹੇ ਵਾਹੇ, ਉਸ ਚਰਜ ਰੂਪ ਪਰਮਾਤਮਾ ਨਜ਼ਰ ਆਉਂਦਾ। ਫਿਰ ਇਹ ਸਾਰੇ ਇੰਦਰੀਆਂ ਆਦਿਕ ਜਿੰਨੇ ਆ ਉਸੇ ਵਾਹ ਦਾ ਗਿਆਨ ਕਰਾਉਂਦਾ। ਭਾਵ ਇਹ ਹੈ ਕਿ ਜਦ ਇਸ ਵਿੱਚੋਂ ਮੂੰਹ ਮਿਟ ਗਈ, ਹੰਕਾਰ ਮਿਟ ਗਿਆ, ਸਾਰੇ ਪਾਸੇ ਫਿਰ ਤੂੰ ਹੀ ਤੂੰ ਨਜ਼ਰ ਆਉਂਦਾ ਹੈ। ਗੁਰਮੁਖ ਸੁਖ ਫਲ ਮਹਿਮਾ ਅਗਾਧ ਬੋਧ, ਅਕਥ ਕਥਾ ਬਨੋਦ ਕਹਿਤ ਨਾ ਆਏ ਹੈ। ਫਿਰ ਗੁਰਸਿੱਖ ਨੇ ਇਹ ਜਿਹੜੀ ਭਾਈ ਗੁਰਦਾਸ ਸਾਹਿਬ ਕਹਿੰਦੇ ਐਸੀ ਉੱਚੀ ਅਵਸਥਾ ਦੀ ਪ੍ਰਾਪਤੀ ਰੂਪੀ ਜਿਹੜਾ ਸੁੱਖ ਫਲ ਉਹਨੂੰ ਪਾ ਲਿਆ, ਉਹਦੀ ਮਹਿਮਾ ਦਾ ਜਿਹੜਾ ਬੋਧ ਅਗਾਧ ਬੜਾ ਡੂੰਘਾ, ਕਥਾ ਬੜੀ ਅਕਥਨੀ ਹੈ। ਇਸ ਵਾਸਤੇ ਜਿਹੜੇ ਉਸ ਵੇਲੇ ਉਹਨੂੰ ਬਨੋਦ ਕੌਤਕ ਕਈ ਤਰ੍ਹਾਂ ਦੇ ਨਜ਼ਾਰੇ ਨਜ਼ਰ ਆਉਂਦੇ ਆ, ਉਹ ਵੀ ਕਹਿਣ ਵਿੱਚ ਨਹੀਂ ਆਉਂਦੇ, ਦੱਸੇ ਨਹੀਂ ਜਾਂਦੇ। ਫਿਰ ਗੁਰਸਿੱਖ ਨੇ ਉਸ ਵਕਤ ਕਹਿੰਦੇ ਇਹ ਪ੍ਰਾਪਤ ਕੀਤਾ ਜਿਹੜਾ ਸੁੱਖ ਫਲ, ਉਹਦੀ ਵੀ ਮਹਿਮਾ ਦਾ ਜਿਹੜਾ ਗਿਆਨ, ਉਹਨੂੰ ਜਾਣਨਾ ਬੜਾ ਅਗਾਧ ਹੈ, ਡੂੰਘਾ ਹੈ। ਔਰ ਜਿਹੜੇ ਬਨੋਦ ਕੌਤਕ, ਉਹਨਾਂ ਦੀ ਕਥਾ ਵੀ ਕਥਨੀ ਹੈ, ਉਹ ਕਹਿਣ ਵਿੱਚ ਨਹੀਂ ਆਉਂਦੀ ਹੈ। ਬਨੋਦ ਕਥਾ ਬਨੋਦ ਕਹਿਤ ਨਾ ਆਏ ਹੈ, ਕਹਿਣ ਵਿੱਚ ਨਹੀਂ ਆਉਂਦੀ। ਦੁਰਮਤ ਮੇਟ ਗੁਰਮਤ ਹਿਰਦੈ ਪ੍ਰਗਾਸੀ, ਖੋਏ ਕਹਿ ਗਿਆਨ ਜਾਣੇ, ਭਰਮ ਗਿਆਨੇ ਹੈ ਬ੍ਰਹਮ ਗਿਆਨੇ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਫਿਰ ਗੁਰੂ ਦੀ ਸਿੱਖਿਆ ਨੇ ਇਹ ਜਿਹੜਾ ਜਿਗਿਆਸੂ ਦੇ ਹਿਰਦੇ 'ਚ ਖੋਟੀ ਬੁੱਧੀ ਜਿਹੜੀ ਸੀ, ਇਹ ਮਲੀਆ ਮੇਟ ਕਰ ਦਿੱਤੀ। ਇਹ ਪ੍ਰਗਾਸੀ ਗਿਆਨ ਦਾ ਪ੍ਰਕਾਸ਼ ਹੋਣ ਕਰਕੇ ਅਗਿਆਨ ਨਾਸ ਹੋ ਗਿਆ, ਜਿਵੇਂ ਦੀਵਾ ਵੱਲ ਦਾ ਹਨੇਰਾ ਚਲਿਆ ਜਾਂਦਾ, ਇਹ ਗਿਆਨ ਦਾ ਪ੍ਰਕਾਸ਼ ਹੋਇਆ, ਅਗਿਆਨ ਚਲ ਗਿਆ। ਇਸ ਕਰਕੇ ਫਿਰ ਗੁਰਸਿੱਖ ਨੇ ਬ੍ਰਹਮ ਗਿਆਨ ਨੂੰ ਜਾਣ ਲਿਆ। ਦਰਸ ਧਿਆਨ ਅਨ ਧਿਆਨ ਬੇਸਿਮਰਨ ਕੈ ਸ਼ਬਦ ਸੁਰਤ ਮੂਨ ਬ੍ਰਤ ਪਰਵਾਨੇ। ਫਿਰ ਭਾਈ ਗੁਰਦਾਸ ਕਹਿੰਦੇ ਦਰਸ ਕਹਿੰਦੇ ਆਪਣੇ ਸਵੈਂਗ ਸਰੂਪ ਦਾ ਧਿਆਨ ਧਾਰ ਕੇ ਹੋਰ ਸਾਰੇ ਧਿਆਨ ਨੂੰ ਬੇਸਿਮਰਨ ਭੁਲਾ ਦਿੱਤਾ ਜਾਂਦਾ। ਸ਼ਬਦ ਵਿੱਚ ਸੁਰਤੀ ਜਦੋਂ ਜੁੜ ਗਈ ਹੋਰਨਾਂ ਸ਼ਬਦਾਂ ਵੱਲੋਂ, ਫਿਰ ਮੌਨ ਵਰ ਧਾਰ ਲੈਂਦਾ। ਜੇ ਅੰਦਰ ਆਨੰਦ ਨਹੀਂ ਫਿਰ ਬਾਹਰ ਦੀਆਂ ਗੱਲਾਂ 'ਚੋਂ ਆਨੰਦ ਲੈਣਾ ਚਾਹੁੰਦਾ, ਅਤੇ ਜਦੋਂ ਅੰਦਰੋਂ ਆਨੰਦ ਆ ਗਿਆ ਬਾਹਰਲੀਆਂ ਗੱਲਾਂ ਵੱਲੋਂ ਆਪੇ ਹੀ ਮਨ ਟੁੱਟ ਜਾਂਦਾ। ਅਥਵਾ ਫਿਰ ਅਨਹਦ ਸ਼ਬਦ ਸੁਣਨ ਵਿੱਚ ਸੁਰਤ ਇਹੋ ਜਿਹੀ ਲੀਨ ਹੋ ਜਾਂਦੀ ਹੈ, ਉਹਨੂੰ ਹੋਰ ਕੁਝ ਫਿਰ ਸੁਣਾਈ ਨਹੀਂ ਦਿੰਦਾ। ਇਸ ਵਾਸਤੇ ਇਸ ਤਰ੍ਹਾਂ ਜਾਣੋ ਕਿ ਮਨੋਂ ਜਾਣ ਬੁੱਝ ਕੇ ਮੌਨ ਧਾਰੀ ਹੈ। ਇੱਕ ਤਾਂ ਹੁੰਦਾ ਯਤਨ, ਉਸ ਉਹਦੇ ਸਿਰਫ ਮੌਨੀ ਹੋ ਜਾਂਦਾ ਕਿਉਂਕਿ ਉਹਨੂੰ ਆਨੰਦ ਮਿਲ ਗਿਆ, ਉਹਦੇ 'ਚ ਲੀਨ ਹੋ ਗਿਆ। ਪ੍ਰੇਮ ਰਸ ਰਸਕ ਹੋਏ, ਅਨਰਸ ਰਹਿਤ ਹੋਏ, ਜੋਤੀ ਮੈਂ ਜੋਤ ਸਰੂ ਸੋਹੰਗ ਸੁਰ ਤਾਨੇ ਹੈ। ਭਾਈ ਗੁਰਦਾਸ ਸਿੰਘ ਕਹਿੰਦੇ ਵੀ ਪ੍ਰੇਮ ਦੇ ਰਸ ਦਾ ਰਸੀਆ ਆਨੰਦ ਮਾਨਣ ਵਾਲਾ ਹੋ ਕੇ ਹੋਰਨਾਂ ਰਸਾਂ ਤੋਂ ਫਿਰ ਰਹਿਤ ਹੋ ਗਿਆ। ਇਸ ਵਾਸਤੇ ਜੋਤੀ ਸਰੂਪ ਵਿੱਚ ਜੋਤ ਸਰੂਪ ਹੋ ਕੇ ਮਿਲ ਜਾਂਦਾ। ਕੇਵਲ ਇੱਕ ਸੋਹੰ ਸੋ ਅਹੰ ਸੁਰ ਦੀ ਜਿਹੜੀ ਤਾਨ ਹੁੰਦੀ ਹੈ, ਬਾਕੀ ਸੁਰਾਂ ਤਾਲਾਂ ਤੋਂ ਉੱਪਰ ਉੱਠ ਜਾਂਦਾ। ਜਿਵੇਂ ਘੈਂਟੀ ਨੂੰ ਵਜਾ ਕੇ ਹਟ ਜਾਈਏ, ਉਹਦੇ ਵਿੱਚੋਂ ਗੂੰਜ ਹੁੰਦੀ ਰਹਿੰਦੀ, ਧੁਨ ਪੈਦਾ ਹੁੰਦੀ। ਇਸੇ ਤਰ੍ਹਾਂ ਗੁਰਸਿੱਖ ਭਾਵੇਂ ਜੋਤੀ ਸਰੂਪ ਜੋਤ ਨਾਲ ਮਿਲ ਗਿਆ, ਪਰ ਸੋਹੰਗ ਸੋਹੰਗ ਸੁਰ ਦੀ ਜਿਹੜੀ ਤਾਨ ਆ ਨਾ, ਇਹ ਛਿੜੀ ਰਹਿੰਦੀ ਹੈ। ਇਹ ਜਿਹੜੀ ਤਾਨ ਹੈ ਅਨਹਦ ਨਾਦ ਦੀ, ਇਹ ਬੰਦ ਹੁੰਦੀ ਹੀ ਨਹੀਂ। ਗੁਰਸਿੱਖ ਸੰਧ ਮੇਲੇ ਬੀਸ ਇੱਕ ਈਸ ਈਸ ਪੂਰਨ ਵਿਵੇਕ ਟੇਕ ਏਕ ਹੀ ਇਹ ਅਨੇ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਜਿਹੜਾ ਗੁਰਸਿੱਖ ਸੰਧੀ ਵਿੱਚ ਬੀਸ ਮੈਨੇ ਨੇਸ਼ਾ ਕਰਕੇ ਮਿਲ ਗਿਆ, ਈਸ ਈਸ ਪਰਮਾਤਮਾ ਦੀ ਏਕਤਾ ਪੂਰਨ ਗਿਆਨ ਦੀ ਇੱਕ ਓਟ ਨੂੰ ਉਹ ਹਿਰਦੇ 'ਚ ਲੈ ਆਉਂਦੇ ਆ। ਮਤਲਬ ਕੀ ਹੈ? ਇਹ ਹੈ ਕਿ ਜਿਹੜਾ ਜੀਵ ਰਾਮ ਦੀ ਅੰਸ਼ ਆ, ਅੰਸ ਅਤੇ ਅੰਸ਼ ਵਿੱਚ ਫਰਕ ਨਹੀਂ ਹੁੰਦਾ, ਹੈਂਜੀ। ਇੱਕ ਹੁੰਦੇ ਫਿਰ ਜੀਵ ਈਸ, ਹੈਂਜੀ। ਇਹ ਜਿਹੜਾ ਹੈਂਜੀ ਜੀਵ ਅਤੇ ਈਸ਼ਵਰ, ਇਹ ਭੇਦ ਨਾ ਜਾਣੋ, ਭੇਦ ਨਹੀਂ ਆਪਸ ਵਿੱਚ, ਇੱਕੋ ਹੀ ਜੋਤ ਆ। ਫਿਰ ਇਹ ਨਿਸ਼ਚਾ ਦ੍ਰਿੜ ਕਰੋ ਕਿ ਮੈਂ ਪਰਮਾਤਮਾ ਦੀ ਅੰਸ਼, ਇਸ ਕਰਕੇ ਰਾਮ ਦਾ ਰੂਪ ਹੈ। ਆਰਾਮ ਦੇ ਨਾਲ ਭੇਦ ਹੋ ਕੇ ਫਿਰ ਉਹਦੇ ਨਾਲ ਮਿਲ ਜਾਣਾ। ਇਸ ਵਾਸਤੇ ਕਹਿੰਦੇ ਕੋਈ ਐਸੀ ਤਾਕਤ ਨਹੀਂ ਜਿਹੜੀ ਉਹਨੂੰ ਵੱਖ ਕਰ ਸਕੇ। ਇਸ ਕਰਕੇ ਗੁਰਸਿੱਖ ਦੀ ਜਿਹੜੇ ਸੰਧੀ ਮਿਲ ਗਈ ਅਤੇ ਫਿਰ ਪੂਰਨ ਵਿਵੇਕ ਦੀ ਓਟ ਜਿਹੜੀ ਹੈ ਹਿਰਦੇ 'ਚ ਲੈ ਆਉਂਦਾ, ਜਿਹਦਾ ਫਲ ਇਹ ਹੈ ਸਿੱਖ ਫਿਰ ਪਰਮਾਤਮਾ ਨਾਲ ਮਿਲ ਕੇ ਪਰਮਾਤਮਾ ਦਾ ਰੂਪ ਹੋ ਜਾਂਦਾ। ਗੁਰਸਿੱਖ ਸੰਧ ਮਿਲੇ ਬੀ ਸਿੱਖ ਈਸ ਈਸ ਪੂਰਨ ਵਿਵੇਕ ਟੇਕ ਏਕ ਹੀ ਇਹ ਆਨੇ ਹੈ। ਜਿਹੜੇ ਸੰਧੀ ਇਹ ਮਲੋਨੀ ਹੋਈ, ਫਿਰ ਈਸ਼ਵਰ ਅਤੇ ਜੀ ਮਿਲ ਕੇ ਇੱਕ ਹੋ ਗਿਆ, ਪੂਰਨ ਵਿਵੇਕ ਪ੍ਰਾਪਤ ਹੋ ਗਿਆ, ਇੱਕ ਦੀ ਟੇਕ ਹਿਰਦੇ ਵਿੱਚ ਲਿਆਉਂਦੇ ਹਨ। ਔਰ ਇੱਥੇ ਚੌਥੀ ਛੰਦ ਜਾਂ ਕਵਿਤਾ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਨੇ ਆਪਣੇ ਇਹ ਜਿੰਨਾ ਵੀ ਪ੍ਰੋਗਰਾਮ ਸੀ ਆਰੰਭਿਆ, ਭੂਮਿਕਾ ਗ੍ਰੰਥ ਰਚਨਾ ਦੇ ਆਰੰਭ 'ਚ ਮੰਗਲ ਵਰਣਨ ਕੀਤਾ। ਇਹਤੋਂ ਅੱਗੇ ਹੁਣ ਉਹ ਕਾਸ਼ੀ ਦੇ ਜਿਹੜੇ ਪੰਡਿਤ ਸੀ, ਜਿਸ ਤਰ੍ਹਾਂ ਉਹਨਾਂ ਨੂੰ ਸਮਾਂ ਅਤੇ ਪ੍ਰਸ਼ਨ ਹੋਏ, ਉਸ ਤਰ੍ਹਾਂ ਦਾ ਉਪਦੇਸ਼ ਪੁੱਤਰ ਸਰੂਪ ਗ੍ਰੰਥਾਂ ਦੀ ਉਹ ਰਚਨਾ ਕਰਦੇ। ਇਸ ਗੱਲ ਨੂੰ ਦੱਸਣ ਵਾਸਤੇ 35 ਅੰਕ ਤੋਂ ਪਹਿਲਾਂ 1 ਅੰਕ ਲਾ ਕੇ ਜਰਨਾਇਆ ਕਿ ਇੱਥੋਂ ਸ਼ੁਰੂ ਕਰਦੇ ਹਾਂ। ਇਸ ਗ੍ਰੰਥ ਦਾ ਇਹ ਪਹਿਲਾ ਸਮਝੋ ਛੰਦ ਹੋਵੇਗਾ। ਇਸ ਤਰ੍ਹਾਂ ਭਾਈ ਸਾਹਿਬ ਜੀ, ਜਿਸ ਤਰ੍ਹਾਂ ਗੁਰੂ ਸਾਹਿਬ ਜੀ ਦਾ ਤੁਸੀਂ ਇਹ ਸਾਰਾ ਵਰਣਨ ਕੀਤਾ ਔਰ ਜਿਹਦੀ ਸੰਧੀ ਵਿੱਚ ਮਿਲ ਕੇ ਸਿੱਖ ਨੂੰ ਵਰਣਨ ਕੀਤਾ ਕਿ ਗੁਰੂ ਅਤੇ ਸਿੱਖ ਮਿਲ ਕੇ ਅਵਸਥਾ ਇੱਕ ਅਭੇਦ ਹੋ ਜਾਂਦੇ, ਇਸ ਤਰ੍ਹਾਂ ਗੁਰੂ ਜਾਂ ਸਤਿਗੁਰੂ ਅੱਜ ਮਨੁੱਖਾਂ ਵਿੱਚ ਹੈ ਜਾਂ ਨਹੀਂ, ਹੈਗਾ ਅਤੇ ਕੌਣ ਕਿੱਥੇ ਹੈ, ਇਸ ਤਰ੍ਹਾਂ ਪ੍ਰਸ਼ਨਾਂ ਦੇ ਉੱਤਰ ਜਿਹੜੇ ਆ ਉਹ ਫਿਰ ਅਗਲੇ ਕਵਿਤਾ ਵਿੱਚ ਦੱਸਣਗੇ। ਇੱਥੇ ਤਾਂ 34 ਕਵਿਤ ਹੋ ਗਏ। ਵਾਹਿਗੁਰੂ ਜੀ।